ਹਾਜ਼ਰੀਨ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਟੈਲੀਫੋਨ ਲਾਈਨ ਦੇ ਉਸ ਪਾਰ ਕੈਨਬਰਾ ਤੋਂ ਸਾਡੇ ਨਾਲ ਜੁੜੇ ਹਨ ਮਾਣਯੋਗ ਨਵਦੀਪ ਸੂਰੀ ਜੀ, ਜੋ ਆਸਟ੍ਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਹਨ। ਬਹੁਤ ਬਹੁਤ ਨਿੱਘਾ ਤੇ ਗੂੜਾ ਸਵਾਗਤ ਹੈ ਤੁਹਾਡਾ ਸੂਰੀ ਸਾਹਿਬ।
ਮਨਪ੍ਰੀਤ ਜੀ, ਹਮੇਸ਼ਾ ਤੁਹਾਡੇ ਨਾਲ ਗੱਲ ਕਰਕੇ ਬੜੀ ਖੁਸ਼ੀ ਹੁੰਦੀ ਹੈ, ਤੁਹਾਡੇ ਰਾਹੀਂ ਤੁਹਾਡੇ ਜਿਹੜੇ ਹਜ਼ਾਰਾਂ ਸਰੋਤੇ ਆ ਉਹਨਾਂ ਨਾਲ ਗੱਲ ਕਰਕੇ ਹੋਰ ਵੀ ਖੁਸ਼ੀ ਹੁੰਦੀ ਹੈ।
ਸੂਰੀ ਸਾਹਿਬ, ਹੁਣ ਲੱਖਾਂ ਸਰੋਤੇ ਹੋਣ ਲੱਗੇ ਨੇ। ਅੱਛਾ, ਪਹਿਲਾਂ ਤਾਂ ਗੱਲ ਕਰੀਏ ਜੀ ਪੀ ਆਈ ਓ ਕਾਰਡ ਹੋਲਡਰਸ ਬਾਰੇ। ਤੁਸੀਂ ਬੜੀ ਅਹਿਮ ਜਾਣਕਾਰੀ ਸਾਂਝੀ ਕਰਨੀ ਹੈ ਕਿਉਂਕਿ ਪੀ ਆਈ ਓ ਕਾਰਡ ਹੁਣ ਖਤਮ ਹੋ ਜਾਣਗੇ, ਹੈ ਨਾ ਜੀ?
ਹਾਂਜੀ, ਪੀ ਆਈ ਓ ਕਾਰਡ ਖਤਮ ਹੋ ਜਾਣਗੇ ਔਰ ਪਬਲਿਕ ਦੀ ਗੁਜ਼ਾਰਿਸ਼ ਸੀ, ਰਿਕੁਐਸਟ ਸੀ ਕਿ ਅਸੀਂ ਐਕਸਟੈਂਡ ਕਰ ਦਈਏ, ਜਿਹੜਾ ਫਾਈਨਲ ਐਕਸਟੈਂਸ਼ਨ ਸੀ ਜੂਨ 30th ਤੱਕ। ਸੋ ਉਸ ਤੋਂ ਬਾਅਦ ਥੋੜਾ ਬਹੁਤ ਚਾਰਜ ਲੱਗੇਗਾ, ਪਰ ਜਿਹੜੀ ਜ਼ਿਆਦਾ ਜ਼ਰੂਰੀ ਗੱਲ ਹੈ ਉਹ ਹੈ ਕਿ ਲੋਕਾਂ ਨੂੰ ਮੁਸ਼ਕਲ ਹੋ ਰਹੀ ਸੀ ਕਨਵਰਟ ਕਰਵਾਉਣ ਵਿੱਚ, ਕਿਉਂਕਿ ਡਾਕੂਮੈਂਟੇਸ਼ਨ ਜਿਹੜੀ ਚਾਹੀਦੀ ਸੀ ਕਈ ਵਾਰੀ ਨਹੀਂ ਸੀ ਅਵੇਲੇਬਲ ਹੁੰਦੀ ਰੈਡੀਲੀ। ਹੁਣ ਅਸੀਂ ਇਹ ਸਿੰਪਲੀਫਾਈ ਕੀਤਾ ਵਾ ਕਿ ਸਿਰਫ ਤੁਹਾਨੂੰ ਆਪਣਾ ਪੁਰਾਣਾ ਪੀ ਆਈ ਓ ਕਾਰਡ ਚਾਹੀਦਾ ਔਰ ਆਪਣਾ ਵੈਲਿਡ ਪਾਸਪੋਰਟ ਚਾਹੀਦਾ। ਇਹਨਾਂ ਦੋ ਡਾਕੂਮੈਂਟਸ ਦੇ ਨਾਲ ਜੇ ਤੁਸੀਂ ਐਪਲੀਕੇਸ਼ਨ ਸਬਮਿਟ ਕਰਦੇ ਹੋ ਕਿਸੇ ਵੀ ਸਾਡੇ ਵੀ ਐਫ ਐਸ ਆਫਿਸ ਦੇ ਵਿੱਚ, ਤੇ ਤੁਹਾਡਾ ਪੀ ਆਈ ਓ ਕਾਰਡ ਓ ਸੀ ਆਈ ਕਾਰਡ ਦੇ ਵਿੱਚ ਕਨਵਰਟ ਹੋ ਜਾਏਗਾ।
ਇਹ ਤੇ ਬੜੀ ਚੰਗੀ ਗੱਲ ਹੈ ਜੀ। ਤੇ ਵੀ ਐਫ ਐਸ ਤੇ ਆਨਲਾਈਨ ਅਸੀਂ ਜਾ ਸਕਦੇ ਹਾਂ, ਜਾਣਾ ਪਏਗਾ ਖੁਦ ਹੀ?
ਨਹੀਂ, ਪਹਿਲਾਂ ਤੇ ਤੁਸੀਂ ਐਪਲੀਕੇਸ਼ਨ ਤਾਂ ਆਨਲਾਈਨ ਕਰਦੇ ਹੋ ਤੇ ਉਸ ਤੋਂ ਬਾਅਦ ਕਾਰਡ ਤੁਸੀਂ ਡਾਕੂਮੈਂਟ ਸਬਮਿਟ ਕਰਦੇ ਹੋ ਵੀ ਐਫ ਐਸ ਤੇ। ਆਲਦੋ ਸਾਡੀ ਫੈਸਿਲਿਟੀ ਹੈਗੀ ਹੈ ਕਿ ਤੁਸੀਂ ਮੇਲ ਇਨ ਵੀ ਕਰ ਸਕਦੇ ਹੋ।
ਅੱਛਾ ਜੀ
ਜੀ,
ਤੇ ਤੁਸੀਂ ਕਹਿ ਰਹੇ ਹੋ ਕਿ ਇਸ ਦੀ ਅੰਤਮ ਮਿਤੀ ਹੁਣ 30 June 2016, ਤਾਂ ਬਹੁਤਾ ਸਮਾਂ ਨਹੀਂ ਰਿਹਾ
ਜੀ। 30 June ਤੱਕ ਕਰ ਲਓ ਤੇ ਸੌਖਾ ਹੋ ਜਾਏਗਾ, ਕਿਉਂਕਿ ਉਸ ਤੋਂ ਬਾਅਦ ਪੀ ਆਈ ਓ ਕਾਰਡ ਦੀ ਜਿਹੜੀ ਹੈ ਵੈਲਿਡਿਟੀ ਮੁੱਕਦੀ ਜਾਏਗੀ ਹੌਲੀ ਹੌਲੀ। ਤੇ ਦੂਸਰਾ ਵੈ ਕਿ ਅਸੀਂ ਫੇਰ ਵੀ ਵਿੰਡੋ ਖੁੱਲੀ ਰੱਖਾਂਗੇ 30 June ਤੋਂ ਬਾਅਦ, ਬਟ ਫਿਰ ਨਾਰਮਲ ਚਾਰਜਸ ਲੱਗਣਗੇ। ਸੋ ਜਿਹੜੀ ਇਹ ਫੈਸਿਲਿਟੀ ਹੈ ਕਿ ਫ੍ਰੀ ਆਫ ਚਾਰਜ ਅਸੀਂ ਕਨਵਰਟ ਕਰ ਰਹੇ ਹਾਂ, ਇਹ ਗਵਰਨਮੈਂਟ ਦੀ ਜਿਹੜੀ ਸਕੀਮ ਹੈ 30 June ਨੂੰ ਮੁੱਕ ਜਾਏਗੀ।
ਤੇ ਸਭ ਤੋਂ ਵੱਡੀ ਗੱਲ ਹੈ ਕਿ ਓ ਸੀ ਆਈ ਕਾਰਡ ਮਿਲਣ ਤੋਂ ਬਾਅਦ ਉਸ ਨੂੰ ਦੁਬਾਰਾ ਰਿਨਿਊ ਨਹੀਂ ਕਰਨਾ ਪਏਗਾ, ਕਿਉਂਕਿ ਪੀ ਆਈ ਓ ਕਾਰਡ ਸਿਰਫ 15 ਸਾਲ ਵਾਸਤੇ ਹੁੰਦਾ ਸੀ
ਔਰ ਓ ਸੀ ਆਈ ਕਾਰਡ ਦੀ ਲਾਈਫ ਲੌਂਗ ਵੈਲਿਡਿਟੀ ਹੈ।
ਹਾਂਜੀ
ਜੀ, ਇਹ ਬੜੀ ਇੱਕ ਇੰਪੋਰਟੈਂਟ ਪ੍ਰੋਵੀਜ਼ਨ ਹੈ।
ਹਾਂਜੀ,
ਸੋ ਤੁਹਾਡੇ ਥਰੂ ਮੈਂ ਆਪਣੇ ਸਾਰੇ ਜਿਹੜੇ ਇੰਡੀਅਨ ਓਰਿਜਿਨ ਦੇ ਲੋਕ ਹੈ ਇੱਥੇ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਸੀ ਕਿ ਇਹ ਇੱਕ ਜ਼ਰੂਰੀ ਡਿਵੈਲਪਮੈਂਟ ਹੈ
ਜੀ ਜੀ,
ਔਰ ਛੇਤੀ ਤੋਂ ਛੇਤੀ ਤੁਸੀਂ ਅਪਲਾਈ ਕਰ ਲਓ।
ਤੇ ਸੂਰੀ ਸਾਹਿਬ, 30 June ਤੋਂ ਬਾਅਦ ਚਾਰਜ ਕਿੰਨਾ ਹੋਵੇਗਾ ਤੁਸੀਂ ਕਹਿ ਰਹੇ ਸੋ?
ਉਹ ਮੈਂ ਤੁਹਾਨੂੰ ਹੁਣੇ ਪਤਾ ਕਰਕੇ ਦੱਸ ਰਿਹਾ।
ਠੀਕ ਹੈ ਜੀ, ਮੈਂ ਇਹਦੇ ਨਾਲ ਜੁੜਦੀ ਗੱਲ ਜ਼ਰੂਰ ਪੁੱਛ ਲਾਂ, ਕਿਉਂਕਿ ਡਿਊਲ ਸਿਟੀਜ਼ਨਸ਼ਿਪ ਦੀ ਗੱਲ ਚੱਲੀ ਸੀ, ਉਹ ਕਿੱਥੇ ਤੀਕਰ ਪੁੱਜੀ ਹੈ?
ਦੇਖੋ, ਉਹਦੇ ਚ ਹਾਲੇ ਮੈਨੂੰ ਲੱਗਦਾ ਟਾਈਮ ਲੱਗੇਗਾ, ਕਿਉਂਕਿ ਉਹਦੇ ਚ ਕੰਸਟੀਟਿਊਸ਼ਨਲ ਅਮੈਂਡਮੈਂਟ ਕਰਨੀ ਪਏਗੀ।
ਅੱਛਾ,
ਔਰ ਕੰਸਟੀਟਿਊਸ਼ਨਲ ਅਮੈਂਡਮੈਂਟ ਤੁਹਾਨੂੰ ਪਤਾ ਕਿ ਕਿਸੇ ਵੀ ਪਾਰਲੀਮੈਂਟ ਚ ਭਾਵੇਂ ਆਸਟ੍ਰੇਲੀਅਨ ਹੈ ਤੇ ਭਾਵੇਂ ਇੰਡੀਅਨ ਹੈ, ਕੋਈ ਸੌਖਾ ਕੰਮ ਨਹੀਂ ਹੈ।
ਠੀਕ ਹੈ,
ਔਰ ਉਸੇ ਕਰਕੇ ਜਿਹੜੀ ਹੈ ਓਸੀਆਈ ਕਾਰਡ ਦੀ ਸਕੀਮ ਸੀ, ਇਹਨੂੰ ਐਕਸਪੈਂਡ ਕੀਤਾ ਗਿਆ ਵਾ ਕਿ ਇਹਨੂੰ ਜਿੱਥੋਂ ਤੱਕ ਹੋ ਸਕੇ ਡੂਅਲ ਸਿਟੀਜ਼ਨਸ਼ਿਪ ਦੇ ਨੇੜੇ ਪਹੁੰਚਾ ਦਿਓ,
ਮਤਦਾਨ ਨਹੀਂ ਕਰ ਸਕਦੇ, ਵੋਟ ਨਹੀਂ ਪਾ ਸਕਦੇ।
ਹਾਂਜੀ, ਪਰ ਉਹਦੇ ਲਈ ਵੀ ਤੁਹਾਨੂੰ ਪਤਾ ਕਿ NRI ਵੋਟਿੰਗ ਦੇ ਵੀ ਗੱਲਬਾਤ ਚੱਲ ਰਹੀ ਹੈ, ਔਰ ਇਨਫੈਕਟ ਇਸ ਮਹੀਨੇ ਦੇ ਅਖੀਰ ਵਿੱਚ ਸਾਡੇ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਹੈ ਨਸੀਮ ਜ਼ਾਇਦੀ, ਉਹ ਇੱਥੇ ਆ ਰਹੇ ਹੈ ਆਸਟ੍ਰੇਲੀਆ, ਉਹਨਾਂ ਨੂੰ ਬੁਲਾਇਆ ਗਿਆ ਵਾ ਇੱਥੇ ਇਲੈਕਸ਼ਨ ਅਬਜ਼ਰਵ ਕਰਨ ਲਈ, ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਉਹਨਾਂ ਦੀ ਡਾਇਰੈਕਟ ਤੁਹਾਡੇ ਨਾਲ ਗੱਲਬਾਤ ਕਰਵਾ ਦਿਆਂ ਜਦੋਂ ਆਉਣ
ਜੀ। ਬਹੁਤ ਚੰਗਾ ਰਹੇਗਾ,
ਉਹ ਐਕਸਪਲੇਨ ਕਰਨਗੇ ਤੁਹਾਡੇ ਜ਼ਰੀਏ ਕਿ ਕਿਸ ਤਰ੍ਹਾਂ NRIs ਨੂੰ ਵੋਟਿੰਗ ਰਾਈਟਸ ਦੀ ਸਹੂਲਤ ਆਫਰ ਕੀਤੀ ਜਾ ਰਹੀ ਹੈ।
ਠੀਕ ਹੈ ਜੀ, ਹੁਣ ਜੀ ਇਸ ਤੋਂ ਬਿਲਕੁਲ ਹਟ ਕੇ ਮੈਂ ਤੁਹਾਨੂੰ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦੀ ਹਾਂ, ਕਿਉਂਕਿ ਅਸੀਂ ਅਗਰ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਜਿਹੜਾ ਆਸਟ੍ਰੇਲੀਆ ਦਾ ਡਿਪਾਰਟਮੈਂਟ ਹੈਗਾ ਜੀ, ਉਸ ਦੀ ਵੈਬਸਾਈਟ 'ਤੇ ਵੇਖੀਏ ਅਤੇ ਇੰਝ ਹਿਦਾਇਤ ਦਿੱਤੀ ਜਾ ਰਹੀ ਹੈ ਕਿ ਜੀ ਇੰਡੀਆ ਨਾ ਜਾਇਆ ਜਾਵੇ, ਜਿਵੇਂ ਕਿ ਪਤਾ ਨਹੀਂ ਉੱਥੇ ਕੀ ਕੁਝ ਹੋ ਰਿਹਾ ਹੈ। ਪ੍ਰਮੁੱਖ ਤੌਰ 'ਤੇ ਇਹ ਸਾਫ਼ ਲਿਖਿਆ ਹੈ, ਹਾਈ ਥ੍ਰੈਟ ਆਫ ਟੈਰੋਰਿਸਟ ਐਕਟੀਵਿਟੀ, ਸਿਵਲ ਅਨਰੈਸਟ ਐਂਡ ਕ੍ਰਾਈਮ ਇਨ ਇੰਡੀਆ, ਇਹ ਉੱਥੇ ਲਿਖਿਆ ਗਿਆ ਹੈ ਜੀ।
ਬੜੀ ਵਿਸ਼ਾ ਜਿਹੜਾ ਵਾ ਬੜਾ ਇੱਕ ਸੈਂਸਿਟਿਵ ਹੈ, ਔਰ ਅਸੀਂ ਇਸ ਵਿਸ਼ੇ ਦੇ ਉੱਤੇ ਆਪ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਐਂਡ ਟ੍ਰੇਡ ਨਾਲ ਗੱਲਬਾਤ ਕਰ ਚੁੱਕੇ ਹਾਂ। ਮੇਰਾ ਖਿਆਲ ਜ਼ਰੂਰੀ ਹੈ ਕਿ ਤੁਹਾਡੀ ਰਾਏ ਵੀ ਉਹਨਾਂ ਤੱਕ ਪਹੁੰਚੇ, ਪਰ ਮੈਂ ਜੋ ਸਟੱਡੀ ਕੀਤਾ ਇਹਦੇ ਉੱਤੇ ਮੈਂ ਦੇਖਿਆ ਵਾ ਕਿ ਇਹੋ ਜਿਹੀ ਲੈਂਗੁਏਜ ਇਸਤੇਮਾਲ ਕੀਤੀ ਜਾ ਰਹੀ ਹੈ ਇੰਡੋਨੇਸ਼ੀਆ ਲਈ ਵੀ, ਸਾਊਥ ਅਫਰੀਕਾ ਲਈ ਵੀ, ਈਵਨ ਫਰਾਂਸ ਲਈ ਜੇ ਮੈਂ ਪੜ੍ਹਾਂ ਤੇ ਉਹਨਾਂ ਨੇ ਲਿਖਿਆ ਹਾਈ ਡਿਗਰੀ ਆਫ ਕੌਸ਼ਨ ਡਿਊ ਟੂ ਥ੍ਰੈਟ ਆਫ ਟੈਰਰਿਸਟ ਅਟੈਕ। ਸੋ ਇਹ ਇੱਕ ਨੇਚਰ ਬਣ ਗਈ ਹੈ ਸਮਝ ਲਓ ਕਿ ਬਿਊਰੋਕ੍ਰੇਸੀਜ਼ ਦੀ, ਕਿ ਬਿਲਕੁਲ ਸੇਫ ਰੱਖਣਾ ਚਾਹੁੰਦੇ ਆਪਣੇ ਆਪ ਨੂੰ ਕਿ ਕੋਈ ਉਹਨਾਂ ਵੱਲ ਨਾ ਉਂਗਲ ਕਹੇ ਕਿ ਤੁਸੀਂ ਤਾਂ ਸਾਨੂੰ ਦੱਸਿਆ ਨਹੀਂ। ਸੋ ਅਸੀਂ ਕਈ ਕੇਸਿਸ ਦੇ ਵਿੱਚ ਦੇਖਿਆ ਕਿ ਉਹ ਕਾਫੀ ਐਕਸਟ੍ਰੀਮ ਲੈਂਗੁਏਜ ਇਹਦੇ ਵਿੱਚ ਵਰਤੀ ਜਾਂਦੀ ਹੈ, ਜਿਹਦਾ ਇੰਪੈਕਟ ਹੈ ਹੋ ਸਕਦਾ ਕਿ ਟੂਰਿਸਟ ਜਾਣ ਤੋਂ ਡਰੇ। ਔਰ ਇਹ ਗਲਤ ਗੱਲ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਟੂਰਿਜ਼ਮ ਪ੍ਰਮੋਟ ਹੋਏ, ਔਰ ਇਸੇ ਕਰਕੇ ਅਸੀਂ ਇਸ ਗੱਲ ਦੇ ਬਾਰੇ ਡਾਇਰੈਕਟਲੀ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਐਂਡ ਟ੍ਰੇਡ ਡੀਫੈਟ ਦੇ ਨਾਲ ਗੱਲਬਾਤ ਕਰ ਰਹੇ ਹਾਂ।
ਚਲੋ, ਤੁਸੀਂ ਜਿਹੜੀ ਗੱਲ ਕਹੀ ਕਿ ਉਗਰਵਾਦ ਦਾ ਖਤਰਾ ਹੋਰ ਮੁਲਕਾਂ ਵਾਸਤੇ ਵੀ ਇਹਨਾਂ ਨੇ ਜਤਾਇਆ ਹੈ, ਪਰ ਦੋ ਗੱਲਾਂ ਜਿਹੜੀ ਬਿਲਕੁਲ ਖਲਦੀਆਂ ਨੇ ਅਗਰ ਪੜ੍ਹੋ ਨਾ ਜੀ, ਇੱਕ ਤੇ ਮਹਿਲਾਵਾਂ ਦੀ ਸੁਰੱਖਿਆ ਬਾਰੇ ਬੜਾ ਸਾਫ਼ ਲਿਖਿਆ ਗਿਆ ਹੈ, ਸੇਫਟੀ ਆਫ ਵੁਮੈਨ ਇਜ਼ ਅ ਕੰਸਰਨ ਇਨ ਇੰਡੀਆ, ਈਵਨ ਇਫ ਯੂਰ ਟਰੈਵਲਿੰਗ ਇਨ ਅ ਗਰੁੱਪ ਪਲੀਜ਼ ਐਕਸਰਸਾਈਜ਼ ਕੌਸ਼ਨ। ਇੱਕ ਤੇ ਹੈ ਗੱਲ ਕਹੀ ਗਈ ਹੈ ਕਿ ਵੀ ਵਿਦੇਸ਼ੀ ਮਹਿਲਾਵਾਂ ਨੂੰ ਸੋਚਣਾ ਚਾਹੀਦਾ ਕਿਉਂਕਿ ਸੀਰੀਅਸ ਹਰਾਸਮੈਂਟ ਜਾਂ ਅਸੋਲਟ ਹੋ ਸਕਦਾ ਹੈ, ਇੱਕ ਤੇ ਇਹ ਗੱਲ ਕਹੀ ਹੈ। ਦੂਜੀ ਗੱਲ ਹੈ ਜੀ ਕਿ ਜਿਹੜੇ ਧਾਰਮਿਕ ਕਾਰਨਾਂ ਵਾਸਤੇ ਇੰਡੀਆ ਜਾਂਦੇ ਹਨ ਉਹਨਾਂ ਨਾਲ ਵੀ ਸੈਕਸ਼ੂਅਲ ਮਿਸਕੌਂਡਕਟ ਹੋ ਸਕਦਾ ਹੈ, ਤੇ ਬਹੁਤ ਵੱਡੀ ਗੱਲ ਕਹੀ ਗਈ ਹੈ ਜੀ ਇੰਡੀਆ ਬਾਰੇ।
ਬਹੁਤ ਅਨਫੋਰਚੁਨੇਟ ਲੈਂਗੁਏਜ ਹੈ, ਔਰ ਇਸੇ ਕਰਕੇ ਆਈ ਥਿੰਕ ਸਾਡੀ ਵੀ ਜ਼ਿੰਮੇਵਾਰੀ ਹੈ ਔਰ ਕਮਿਊਨਿਟੀ ਦੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਸੁਚੇਤ ਕਰੀਏ ਜਿਹੜੇ ਆਸਟ੍ਰੇਲੀਅਨ ਆਫੀਸ਼ਲਸ ਹੈ ਜਿਹੜੇ ਮਹਿਕਮੇ 'ਚ ਬੈਠੇ ਹੈ ਕਿ ਇਹਨਾਂ ਨਾਲ ਥੋੜ੍ਹਾ ਇੰਡੀਅਨਸ ਦੇ ਸੈਂਟੀਮੈਂਟਸ 'ਤੇ ਵੀ ਅਸਰ ਪੈਂਦਾ ਵਾ ਕਿ ਇਹ ਸੈਂਸਿਟਿਵ ਇਸ਼ੂ ਹੈ, ਖਾਸ ਕਰਕੇ ਜਦੋਂ ਤੁਸੀਂ ਧਾਰਮਿਕ ਸਥਾਨ ਵਿੱਚ ਲਿਆਉਂਦੇ ਹੋ। ਔਰ ਅਸੀਂ ਮੰਨਦੇ ਹਾਂ ਕਿ ਕੁਛ ਇੱਕ ਇੰਸੀਡੈਂਟਸ ਹੋਏ ਹੈ ਵਿਮੈਨ ਦੇ ਖਿਲਾਫ਼ ਜਿਹੜੇ ਕਿ ਬਹੁਤ ਹੀ ਅਨਫੋਰਚੁਨੇਟ ਸੀ, ਔਰ ਸਰਕਾਰ ਨੇ ਐਕਸ਼ਨ ਵੀ ਲਿਆ ਵਾ ਔਰ ਕੋਸ਼ਿਸ਼ ਕਰ ਰਹੀ ਹੈ ਅਸੀਂ ਕਿ ਜ਼ੀਰੋ ਟੋਲਰੈਂਸ ਹੋਏ, ਸੋਸਾਇਟੀ ਨੂੰ ਵੀ ਇਹਦੇ ਵਿੱਚ ਐਜੂਕੇਟ ਕੀਤਾ ਜਾਏ। ਪਰ ਗਲਤ ਗੱਲ ਇਹ ਹੈ ਕਿ ਤੁਸੀਂ ਅਸੀਂ 125 ਕਰੋੜ ਦਾ ਦੇਸ਼ ਹੈ, ਅਗਰ ਕੁਛ ਇੱਕ ਇੰਸੀਡੈਂਟਸ ਹੋਇਆ ਤੇ ਤੁਸੀਂ ਉਹਨੂੰ ਇੰਨਾ ਜਨਰਲਾਈਜ਼ ਕਰਦੇ ਹੋ ਕਿ ਇੱਕ ਪੂਰੇ ਕੰਟਰੀ ਨੂੰ ਵੀ ਬ੍ਰਾਂਡ ਕਰਦੇ ਹੋ ਤੁਸੀਂ ਕਿ ਐਸੇ ਉੱਥੇ ਹਰ ਜਗ੍ਹਾ ਤੇ ਇਸ ਤਰ੍ਹਾਂ ਹੋ ਰਿਹਾ, ਇਹ ਗਲਤ ਗੱਲ ਹੈ।
ਸੁਰੀ ਸਾਹਿਬ, ਇਹ ਪੜ੍ਹ ਕੇ ਤਾਂ ਹੁਣ ਮੈਂ ਆਸਟ੍ਰੇਲੀਅਨ ਮਹਿਲਾ ਹੀ ਕਹਿਲਾਉਂਦੀ ਹਾਂ। ਅਟਾਰੀ ਤੇ ਵਾਗਾ ਤੱਕ ਖਾਸ ਨਾਮ ਕਿਹਾ ਗਿਆ ਕਿ ਵਾਗਾ ਬਾਰਡਰ ਤੇ ਵੀ ਨਾ ਜਾਇਆ
ਜਾਏ। ਇਹਦੇ ਲਈ ਅਗਰ ਤੁਸੀਂ ਥੋੜ੍ਹਾ ਜਿਹਾ ਇਹਨੂੰ ਹੋਰ ਐਗਜ਼ਾਮਿਨ ਕਰੋ ਤਾਂ ਤੁਸੀਂ ਦੇਖੋਗੇ ਕਿ ਉਹਨਾਂ ਨੇ ਕਿਹਾ, ਉਹਦੀ ਵਜ੍ਹਾ ਇਹ ਹੈ ਕਿ ਕਿਉਂਕਿ ਵਾਗਾ ਦੇ ਦੂਸਰੀ ਸਾਈਡ ਤੇ ਪਾਕਿਸਤਾਨ ਵਾਲੀ ਸਾਈਡ ਤੇ ਪਿੱਛੇ ਇੱਕ ਟੈਰਰਿਸਟ ਅਟੈਕ ਹੋਇਆ ਸੀ ਜਿਹਦੇ ਤਕਰੀਬਨ 50-55 ਲੋਕੀ ਮਾਰੇ ਗਏ, ਉਸ ਕਰਕੇ ਉਹਨਾਂ ਨੇ ਵਾਰਨਿੰਗ ਇਸ਼ੂ ਕੀਤੀ ਹੈ। ਬੜਾ ਸਪੈਸੀਫਿਕਲੀ ਉਹਨਾਂ ਨੇ ਲਿੰਕ ਕੀਤਾ ਕਿ ਉਸ
ਮਿਹਰਬਾਨੀ। ਤੇ ਜਾਂਦੇ ਜਾਂਦੇ ਉਹ ਸਵਾਲ ਜਿਹੜਾ ਸੀਗਾ ਜੀ ਕਿ ਚਾਰਜ ਕਿੰਨਾ ਹੋਏਗਾ 30 ਜੂਨ ਤੋਂ ਬਾਅਦ,
ਉਹ ਮੈਂ ਤੁਹਾਨੂੰ ਚੈੱਕ ਕਰਕੇ ਤੇ ਮੈਂ ਮੈਸੇਜ ਕਰ ਦਿਆਂਗਾ।
ਠੀਕ ਹੈ।
ਐਂਡ ਦੂਸਰੀ ਗੱਲ ਮੈਂ ਇੱਕ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਅਸੀਂ ਇੱਕ ਬੜਾ ਵੱਡਾ ਫੈਸਟੀਵਲ ਆਫ ਇੰਡੀਆ ਕਰ ਰਹੇ ਹਾਂ।
ਠੀਕ ਹੈ।
ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅਨਾਊਂਸ ਕੀਤਾ ਸੀ ਜਦੋਂ ਇੱਥੇ ਆਏ ਸੀ, ਔਰ ਅਸੀਂ ਕਈ ਮਹੀਨਿਆਂ ਤੋਂ ਇਸ ਕੰਮ ਵਿੱਚ ਜੁਟੇ ਹੋਏ ਹਾਂ, ਔਰ ਸਪਟੈਂਬਰ, ਅਕਟੂਬਰ ਔਰ ਅਰਲੀ ਨਵੰਬਰ ਦੇ ਵਿੱਚ ਆਸਟ੍ਰੇਲੀਆ ਦੇ 6 ਵੱਡੇ ਸ਼ਹਿਰਾਂ ਦੇ ਵਿੱਚ ਤਕਰੀਬਨ 10.5 ਅਲੱਗ ਅਲੱਗ ਗਰੁੱਪ ਆ ਰਹੇ ਹੈ। ਉਹਦੇ 'ਚ ਕਲਾਸੀਕਲ ਡਾਂਸ ਵੀ ਹੈ, ਉਹਦੇ 'ਚ ਸੂਫੀ ਮਿਊਜ਼ਿਕ ਵੀ ਹੈ, ਉਹਦੇ 'ਚ ਕੰਟੈਂਪਰਰੀ ਵੀ ਹੈ, ਐਗਜ਼ੀਬਿਸ਼ਨ ਵੀ ਹੈ, ਇੱਕ ਕਾਰਟੂਨਿਸਟ ਵੀ ਆ ਰਿਹਾ ਟਾਈਮਸ ਆਫ ਇੰਡੀਆ ਦੇ, ਇੱਕ ਪਪੇਟ ਥੀਏਟਰ ਆ ਰਿਹਾ, ਇੱਕ ਹੋਰ ਇੰਡੀਅਨ ਪਲੇਅਰ ਜਿਹੜਾ ਕਿ ਸ਼ੇਕਸਪੀਅਰ ਦੇ ਉੱਤੇ ਸਮਝ ਲਓ 12th ਨਾਈਟ ਦੇ ਉੱਤੇ ਉਹਨਾਂ ਨੇ ਇੱਕ ਵਿਅੰਗ ਕੀਤਾ, ਉਹ ਬੜਾ ਇੱਕ ਇੰਟਰਸਟਿੰਗ ਪਲੇਅਰ ਆ ਰਿਹਾ। ਸੋ ਇੱਕ ਬੜਾ ਕੰਪ੍ਰੀਹੈਂਸਿਵ ਸਾਡਾ ਫੈਸਟੀਵਲ ਦਾ ਪ੍ਰੋਗਰਾਮ ਬਣ ਰਿਹਾ, ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਇਸ ਮਹੀਨੇ ਦੇ ਅਖੀਰ ਤੱਕ ਮੈਂ ਤੁਹਾਡੇ ਥਰੂ ਸਾਰਿਆਂ ਨਾਲ ਸ਼ੇਅਰ ਕਰਾਂ।
ਜ਼ਰੂਰ ਜੀ, ਇੱਥੇ ਲੱਗਦਾ ਹੈ ਵੱਡਾ ਸੱਭਿਆਚਾਰਕ ਤੇ ਸਾਹਿਤਕ ਮੇਲਾ ਹੋਵੇਗਾ ਇੱਥੇ ਆਸਟ੍ਰੇਲੀਆ ਵਿੱਚ, ਸ਼ਾਇਦ ਪਹਿਲੀ ਵਾਰ ਹੋਵੇਗਾ
ਜੀ।
ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਅੱਜ ਸਮਾਂ ਕੱਢਿਆ ਸਾਡੇ ਸਰੋਤਿਆਂ ਨਾਲ ਰੂਬਰੂ ਹੋਏ,
ਬਹੁਤ ਮਿਹਰਬਾਨੀ।
SBS, 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 SB